SBS Radio.
ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਚੀਨ ਤੋਂ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਕੁਝ ਲੋਕਾਂ ਵੱਲੋਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਨੇ, ਪਰ ਕਾਫੀ ਹੱਦ ਤੱਕ ਕੁਝ ਗੱਲਾਂ ਸੱਚੀਆਂ ਵੀ ਨੇ। ਚੀਨੀ ਵਿਦਿਆਰਥੀਆਂ ਦਾ ਆਸਟ੍ਰੇਲੀਆ ਆਉਣਾ ਘੱਟ ਰਿਹਾ, ਪਰ ਇਹ ਇੱਕ ਆਰਜ਼ੀ ਤੌਰ 'ਤੇ ਹੋਈ ਗੱਲ ਹੈ, ਕੋਈ ਪੱਕੀ ਪਾਬੰਦੀ ਨਹੀਂ ਲੱਗੀ। ਇਸ ਬਾਰੇ ਵਾਰ ਵਾਰ ਸਪਸ਼ਟੀਕਰਨ ਦਿੱਤੇ ਜਾ ਰਹੇ ਆ, ਪਰ ਵਿੱਦਿਅਕ ਅਦਾਰਿਆਂ ਨੂੰ ਕਾਫੀ ਘਾਟੇ ਪੈ ਰਹੇ ਨੇ, ਕਿਉਂਕਿ ਯੂਨੀਵਰਸਿਟੀਆਂ ਦੀ ਆਪਾਂ ਜੇ ਗੱਲ ਕਰੀਏ, ਹਾਇਰ ਐਜੂਕੇਸ਼ਨ ਦੀ ਗੱਲ ਕਰੀਏ, ਤਾਂ ਉਹ ਸਾਰੇ ਵਿੱਦਿਅਕ ਅਦਾਰੇ ਚੀਨ ਤੋਂ ਆਉਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਬੁਰੀ ਤਰ੍ਹਾਂ ਨਿਰਭਰ ਕਰਦੇ ਨੇ। ਪਰ ਉਹਦੇ ਚੱਲਦਿਆਂ ਹੁਣ ਕਨਸੋਆਂ ਇਹ ਵੀ ਨੇ ਕਿ ਹੋ ਸਕਦਾ ਆਸਟ੍ਰੇਲੀਆ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਉਹਦਾ ਧਿਆਨ ਹੁਣ ਦੁਬਾਰਾ ਫਿਰ ਭਾਰਤ ਵਾਲੇ ਪਾਸੇ ਨੂੰ ਜਾਵੇ ਜਾਂ ਦੂਜੇ ਮੁਲਕਾਂ ਵੱਲ ਨੂੰ ਜਾਵੇ ਜਿਹੜੇ ਚੀਨ ਤੋਂ ਕਿਸੇ ਨਾ ਕਿਸੇ ਗੱਲੋਂ ਪਿੱਛੇ ਰਹਿ ਗਏ ਸੀ, ਜੇ ਗੱਲ ਆਪਾਂ ਹਰੇਕ ਸਾਲ ਇੱਥੇ ਆਉਂਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਰਨੀ ਹੋਵੇ। ਸਮੁੱਚੇ ਘਟਨਾਕ੍ਰਮ 'ਤੇ ਚਰਚਾ ਕਰਨ ਲਈ ਟੈਲੀਫੋਨ ਲਾਈਨ 'ਤੇ ਇਸ ਵੇਲੇ ਨਰਿੰਦਰ ਕੌਰ ਹੋਣਾ ਨੇ ਪਰਥ ਤੋਂ ਸਾਂਝ ਬਣਾਈ ਹੈ। ਹਾਂਜੀ ਨਰਿੰਦਰ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ।
ਜੀ ਦੱਸੋ ਸਾਨੂੰ, ਇਹ ਜੋ ਕਰੋਨਾ ਵਾਇਰਸ ਦਾ ਕਹਿਰ ਵਰਤ ਰਿਹਾ, ਖਾਸ ਤੌਰ 'ਤੇ ਇਹਦੇ ਨਾਲ ਵਿੱਦਿਅਕ ਅਦਾਰਿਆਂ 'ਤੇ ਕਹਿੰਦੇ ਬਹੁਤ ਜ਼ਿਆਦਾ ਅਸਰ ਪੈ ਰਿਹਾ?
ਹਾਂਜੀ, ਇਹ ਕਿਉਂਕਿ ਤੁਹਾਨੂੰ ਪਤਾ ਚਾਈਨਾ ਤੋਂ ਸਟੂਡੈਂਟਸ ਕਾਫੀ ਵੱਡੇ ਨੰਬਰਸ 'ਤੇ ਆਉਂਦੇ ਆ, ਸੋ ਈਵਨ ਚਾਈਨਾ ਬਿਗੈਸਟ ਮਾਰਕੀਟ ਆ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਦੇ ਵਿੱਚ। ਸੋ ਜਿੰਨੇ ਵੀ ਸਟੂਡੈਂਟਸ, ਖਾਸ ਕਰਕੇ ਇਹਦਾ ਫਰਕ ਪੈ ਰਿਹਾ ਹਾਇਰ ਐਜੂਕੇਸ਼ਨ ਪ੍ਰੋਵਾਈਡਰਸ ਨੂੰ, ਯੂਨੀਵਰਸਿਟੀਜ਼ ਨੂੰ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈਗਾ। ਸੋ ਜਿਵੇਂ ਆਪਾਂ ਦੇਖੀਏ 2019 'ਚ ਸਭ ਤੋਂ ਜ਼ਿਆਦਾ ਬਿਗੈਸਟ ਮਾਰਕੀਟ ਚਾਈਨਾ ਰਹੀ ਹੈ, ਅਤੇ ਹਮੇਸ਼ਾ ਕਾਫੀ ਸਾਲਾਂ ਤੋਂ ਚਾਈਨਾ ਹੀ ਰਹਿੰਦੀ ਆ ਰਹੀ ਹੈਗੀ।
ਅਤੇ ਕੀ ਭਾਰਤੀ ਵਿਦਿਆਰਥੀਆਂ ਵੱਲ ਧਿਆਨ ਹੋ ਸਕਦਾ, ਕਿਉਂਕਿ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਜਿਹੜੀ ਉਹਨਾਂ ਦੀ ਕੈਟੇਗਰੀ ਸੀ, ਮੇਰਾ ਖਿਆਲ ਉਹਨੂੰ ਸ਼੍ਰੇਣੀ 3 ਕਰ ਦਿੱਤਾ ਗਿਆ ਸੀ?
ਹਾਂਜੀ, ਅਸਾਰ ਤਾਂ ਇਹੀ ਲੱਗ ਰਿਹਾ ਕਿ ਜੋ ਮਾਰਕੀਟ ਦਾ ਟ੍ਰੈਂਡ ਦੇਖ ਰਹੇ ਹਾਂ ਕਿ ਕਿਉਂਕਿ ਇੰਡੀਆ ਭਾਰਤ ਜਿਹੜਾ ਨੰਬਰ ਲੈਵਲ ਨੰਬਰ 2 'ਤੇ ਆਉਂਦਾ ਚਾਈਨਾ ਤੋਂ ਬਾਅਦ। ਸੋ ਬਿਗੈਸਟ ਮਾਰਕੀਟ ਚਾਈਨਾ, ਇੰਡੀਆ, ਨੇਪਾਲ, ਬ੍ਰਾਜ਼ੀਲ, ਇਹ ਸਾਰੀਆਂ ਹੈਗੀਆਂ। ਸਭ ਤੋਂ ਜ਼ਿਆਦਾ ਨੰਬਰ ਚਾਈਨਾ ਤੋਂ ਆਉਂਦੇ, ਫਿਰ ਸੈਕਿੰਡ ਨੰਬਰ 'ਤੇ ਇੰਡੀਆ ਆਉਂਦਾ ਗਾ। ਸੋ ਇਸ ਕਰਕੇ ਅਸਾਰ ਇਹੀ ਲੱਗਦੇ ਆ ਕਿ ਵੀ ਜੇ ਚਾਈਨਾ ਤੋਂ ਹੁਣ ਸਟੂਡੈਂਟਸ ਇਹਨੇ ਕਿ ਵੀਜ਼ੇ ਨਹੀਂ ਲੱਗ ਰਹੇ ਜਾਂ ਬੰਦ ਕਰਤੇ, ਪਰ ਟੈਂਪਰਰੀ ਹੋਲਡ ਕਰਤਾ। ਸੋ ਟੈਂਪਰਰੀ ਬੈਨ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਕਿ ਐਕਸਟੈਂਡ ਹੋ ਰਿਹਾ। ਸੋ ਕਰੰਟਲੀ 7th March ਤੱਕ ਫਿਰ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਚਾਈਨੀਜ਼ ਸਟੂਡੈਂਟਸ 'ਤੇ, ਐਕਸੈਪਟ ਸਕੂਲ ਸੈਕਟਰ ਵਾਲਿਆਂ ਵਾਸਤੇ, ਕਿਉਂਕਿ ਸਕੂਲ ਸੈਕਟਰ ਦਾ ਤੁਹਾਨੂੰ ਪਤਾ ਵੀ ਈਅਰ 11-12 ਇਕੱਠਾ ਹੁੰਦਾ ਗਾ, ਸੋ ਉਹਨਾਂ 'ਤੇ ਫਰਕ ਨਾ ਪਵੇ। ਇਸ ਕਰਕੇ ਉਹਨਾਂ 'ਤੇ ਇੱਕ ਹੁਬਈ ਪ੍ਰੋਵਿੰਸ ਨੂੰ ਛੱਡ ਕੇ ਉੱਥੋਂ ਸਟੂਡੈਂਟਸ ਲਈ ਕੀਤਾ ਗਿਆ ਗਾ, ਬਾਕੀਆਂ ਲਈ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ, ਅਤੇ ਆਸਾਰ ਆ ਕਿ ਇਹ ਅੱਗੇ ਹੋਰ ਐਕਸਟੈਂਡ ਕੀਤੀਆਂ ਜਾਣਗੀਆਂ। ਈਵਨ ਇਰਾਨ ਨੂੰ ਵੀ ਕਰਤਾ ਟਰੈਵਲ ਰਿਸਟ੍ਰਿਕਸ਼ਨਸ ਪਾਤਾ ਰੀਸੈਂਟਲੀ ਇਸ ਵੀਕੈਂਡ 'ਤੇ, ਅਤੇ ਇਸ ਕਰਕੇ ਹੁਣ ਮੇ ਬੀ ਆਉਣ ਵਾਲੇ ਆਸਾਰ ਲੱਗਦੇ ਆ ਕਿ ਆਉਣ ਵਾਲੇ ਸਮੇਂ 'ਚ ਸਾਊਥ ਏਸ਼ੀਅਨ ਕੰਟਰੀਜ਼ ਵੱਲ ਥੋੜ੍ਹਾ ਜ਼ਿਆਦਾ ਧਿਆਨ ਹੋਊਗਾ। ਵੈਸੇ ਵੀ ਆਸਟ੍ਰੇਲੀਆ ਨੇ ਇੱਕ ਮਤਲਬ ਸਬਕ ਆ ਕਹਿ ਲਓ ਕਿ ਚਾਈਨੀਜ਼ ਮਾਰਕੀਟ 'ਤੇ ਬਹੁਤ ਡਿਪੈਂਡ ਸੀਗਾ, ਹੈ ਨਾ, ਸਾਰੇ ਜ਼ਿਆਦਾ ਸਟੂਡੈਂਟਸ ਚਾਈਨੀਜ਼ ਮਾਰਕੀਟ ਤੋਂ ਆਉਂਦੇ ਸੀਗੇ। ਸੋ ਸੈਕਿੰਡ ਨੰਬਰ 'ਤੇ ਇੰਡੀਆ ਵੱਲ ਦੇਖਿਆ ਜਾ ਸਕਦਾ ਗਾ, ਹੋ ਸਕਦਾ ਵੀ ਆਉਣ ਵਾਲੇ ਸਮੇਂ 'ਚ ਜ਼ਿਆਦਾ ਨੰਬਰਸ ਇੰਡੀਆ ਵੱਲੋਂ ਅਤੇ ਹੋਰ ਸਾਊਥ ਏਸ਼ੀਅਨ ਕੰਟਰੀਜ਼ ਤੋਂ ਖਿੱਚੇ ਜਾਣ।
ਵੈਸੇ ਹੈ ਤਾਂ ਬੜੀ ਦੁੱਖਦਾਈ ਗੱਲ ਕਿ ਚੀਨ ਪੂਰੀ ਤਰ੍ਹਾਂ ਇਸ ਵੇਲੇ ਜੂਝ ਰਿਹਾ ਇਸ ਵਾਇਰਸ ਨਾਲ, ਇਸ ਬਿਮਾਰੀ ਨਾਲ। ਆਰਥਿਕ ਤੌਰ 'ਤੇ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ, ਪਰ ਉਸ ਨੁਕਸਾਨ ਦਾ ਅਸਰ ਹੁਣ ਆਸਟ੍ਰੇਲੀਅਨ ਵਿੱਦਿਅਕ ਅਦਾਰਿਆਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ। ਕੀ ਉਸ ਸਿਲਸਿਲੇ 'ਚ ਕੋਈ ਅੰਕੜੇ ਆਏ ਨੇ ਕਿ ਮਾਰਕੀਟ ਜੇ ਮੰਨ ਲਓ ਆਪਣੀ 30 billion ਦੀ ਸੀ ਜਾਂ 20 billion ਦੀ ਸੀ, ਤਾਂ ਇਹ ਘੱਟ ਸਕਦੀ ਆ 10 billion, 2 billion, 5 billion?
ਐਗਜ਼ੈਕਟ ਨੰਬਰਸ ਤਾਂ ਹੈਗੇ, ਪਰ ਜਿਹੜੇ ਡਾਟਾ ਹੈਗਾ ਆਪਣੇ ਕੋਲ ਇੰਟਰਨੈਸ਼ਨਲ ਸਟੂਡੈਂਟਸ ਨੰਬਰਸ, ਜਿਹੜੇ ਲਾਸਟ ਆਪਾਂ December 2019 ਤੱਕ ਦੇਖੀਏ ਤਾਂ ਟੋਟਲ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਵਿੱਚ ਸੀਗੇ 7,58,000 ਤੋਂ ਉੱਪਰ, ਅਤੇ ਜਿਹੜੀਆਂ ਇਨਰੋਲਮੈਂਟ ਸੀ ਦਸੰਬਰ ਤੱਕ ਉਹ ਸੀਗੀਆਂ 9,50,000 ਤੋਂ ਵੀ ਉੱਪਰ। ਤਾਂ ਉਹਨਾਂ 'ਚੋਂ 28% ਸਟੂਡੈਂਟਸ ਜਿਹੜੇ ਚਾਈਨੀਜ਼ ਸੀਗੇ, ਅਤੇ ਬਾਕੀ 15% ਇੰਡੀਅਨ, ਅਤੇ ਬਾਕੀ ਦੂਸਰੀ ਕੰਟਰੀਜ਼ 'ਤੇ। ਸੋ ਉਹਨਾਂ 'ਚੋਂ ਹੁਣ ਡਿਪੈਂਡ ਕਰਦਾ ਕਿੰਨੇ ਸਟੂਡੈਂਟਸ ਆਫਸ਼ੋਰ ਸੀਗੇ, ਕਿੰਨੇ ਨਹੀਂ ਆ ਪਾਏ। ਜਿੰਨੇ ਵੀ ਆਫਸ਼ੋਰ ਸੀਗੇ ਉਹ ਸਟੂਡੈਂਟਸ ਨੂੰ ਸਾਰਿਆਂ ਨੂੰ ਇਹ, ਕਿਉਂਕਿ ਆ ਫੈਬ ਇਨਟੇਕ ਤੁਹਾਨੂੰ ਪਤਾ ਲਾਸਟ ਐਂਡ ਆਫ ਫੈਬ ਨਵਾਂ ਇਨਟੇਕ ਸ਼ੁਰੂ ਹੁੰਦਾ ਗਾ ਯੂਨੀਵਰਸਿਟੀਜ਼ ਦਾ, ਸੋ ਉਹ ਸਟੂਡੈਂਟ ਇਨਟੇਕ ਨਹੀਂ ਸਟਾਰਟ ਕਰ ਪਾ ਰਹੇ। ਸੋ ਇਹਦਾ ਮੇਜਰ ਇੰਪੈਕਟ ਯੂਨੀਵਰਸਿਟੀਜ਼ 'ਤੇ ਪਿਆ, ਅਤੇ ਯੂਨੀਵਰਸਿਟੀਜ਼ ਦੀ ਫੀਸ ਕਾਫੀ ਹਾਈ ਹੁੰਦੀ ਹੈ, ਸੋ ਯੂਨੀਵਰਸਿਟੀਜ਼ ਨੂੰ ਬਹੁਤ ਵੱਡਾ ਇੰਪੈਕਟ ਪਿਆ ਗਾ। ਸੋ ਪ੍ਰਾਈਵੇਟ ਸੈਕਟਰਸ ਨੂੰ ਵੀ ਫਰਕ ਪਿਆ ਗਾ, ਬਟ ਮੇਨਲੀ ਯੂਨੀਵਰਸਿਟੀਜ਼ 'ਤੇ ਇਹਦਾ ਅਸਰ ਪਿਆ ਗਾ।
ਸੋ ਭਾਰਤੀ ਵਿਦਿਆਰਥੀਆਂ ਨੂੰ ਕੋਈ ਬਹੁਤਾ ਅਸਰ ਨਹੀਂ ਪੈਣਾ, ਕਿਉਂਕਿ ਮੇਰਾ ਖਿਆਲ ਉਹ ਕਾਲਜਾਂ 'ਚ ਜਾਂ ਟੇਫ ਵਗੈਰਾ, ਡਿਪਲੋਮਾ, ਇਸ ਕਿਸਮ ਦੇ ਕੋਰਸਾਂ 'ਚ ਆਉਂਦੇ ਆ। ਜਾਂ ਹਾਇਰ ਐਜੂਕੇਸ਼ਨ ਵਾਲੇ ਵੀ ਹੈਗੇ ਨੇ?
ਨਹੀਂ, ਹਾਇਰ ਐਜੂਕੇ ਹਾਂਜੀ ਵੋਕੇਸ਼ਨਲ ਐਜੂਕੇਸ਼ਨ ਜ਼ਿਆਦਾ ਆਉਂਦੇ ਆ, ਬਟ ਹਾਇਰ ਐਜੂਕੇਸ਼ਨ 'ਚ ਵੀ ਜ਼ਿਆਦਾ ਸਟੂਡੈਂਟਸ ਆਉਂਦੇ ਆ, ਜਿਹੜੇ ਆਫਸ਼ੋਰ ਤੋਂ ਆਉਂਦੇ ਆ ਜ਼ਿਆਦਾ ਹਾਇਰ ਐਜੂਕੇਸ਼ਨ 'ਚ ਆਉਂਦੇ ਹੈਗੇ, ਘੱਟ ਹੁੰਦੇ ਆ ਚਾਈਨੀਜ਼ ਸਟੂਡੈਂਟਸ ਦੇ ਕੰਪੈਰੇਟਿਵਲੀ, ਬਟ ਫਿਰ ਵੀ ਹਾਇਰ ਐਜੂਕੇਸ਼ਨ 'ਚ ਵੀ ਸਟੂਡੈਂਟਸ ਕਾਫੀ ਆਉਂਦੇ ਹੈਗੇ। ਜਿਵੇਂ ਲਾਸਟ ਈਅਰ ਦਾ ਜੇ ਆਪਾਂ ਡਾਟਾ ਲਈਏ, ਲਾਸਟ ਈਅਰ ਫਾਈਨੈਂਸ਼ੀਅਲ ਈਅਰ ਦਾ, ਕਰੰਟ ਵਾਲੇ ਫਾਈਨੈਂਸ਼ੀਅਲ ਈਅਰ ਦਾ, ਜੁਲਾਈ 2019 ਤੋਂ ਲੈ ਕੇ ਜਨਵਰੀ 2020 ਤੱਕ, ਸੋ ਸਟੂਡੈਂਟ ਜਿੰਨੇ ਸਟੂਡੈਂਟ ਵੀਜ਼ਾਜ਼ ਲੌਜ ਹੋਏ ਆ ਉਹ 2,30,000 ਤੋਂ ਉੱਪਰ ਹੋਏ ਆ ਵੀਜ਼ਾਜ਼ ਲੌਜ, ਉਹਨਾਂ ਵਿੱਚੋਂ 50,000 ਤੋਂ ਉੱਪਰ ਸਟੂਡੈਂਟਸ ਜਿਹੜੇ ਆ ਚਾਈਨੀਜ਼ ਸਟੂਡੈਂਟਸ ਨੇ ਵੀਜ਼ਾਜ਼ ਲੌਜ ਕੀਤੇ ਆ, ਅਤੇ ਉਹਨਾਂ ਤੋਂ 40,000 ਤੋਂ ਉੱਪਰ ਇੰਡੀਅਨ ਸਟੂਡੈਂਟਸ ਨੇ ਵੀਜ਼ਾਜ਼ ਲੌਜ ਕੀਤੇ ਹੈਗੇ। ਸੋ ਹੁਣ ਉਹੀ ਫਰਕ ਪਊਗਾ ਕਿ ਚਾਈਨੀਜ਼ ਸਟੂਡੈਂਟਸ ਕਿੰਨੇ ਆ ਪਾਉਣਗੇ ਕਿੰਨੇ ਨਹੀਂ। ਸੋ ਹੋ ਸਕਦਾ ਇਹ ਵੀ ਅਸਾਰ ਦੇਖੇ ਜਾ ਸਕਦੇ ਆ ਵੀ ਇੰਡੀਆ ਦਾ ਜਿਹੜਾ ਲੈਵਲ ਆ ਅਸੈਸਮੈਂਟ ਲੈਵਲ, ਤੁਸੀਂ ਜਿਵੇਂ ਕਿਹਾ ਕਿ ਪਿਛਲੇ ਸਾਲ ਲੈਵਲ 3 'ਚ ਪਾ ਦਿੱਤਾ ਗਿਆ ਸੀਗਾ, ਸੋ ਹੋ ਸਕਦਾ ਲੈਵਲ 2 'ਚ ਵੀ ਆ ਸਕਦਾ ਗਾ। ਸੋ ਇਹ ਹਰ 6-6 ਮਹੀਨਿਆਂ ਬਾਅਦ ਤੁਹਾਨੂੰ ਪਤਾ ਲੈਵਲ ਅਪਡੇਟ ਹੁੰਦੇ ਰਹਿੰਦੇ ਆ, ਸੋ ਮਾਰਚ ਐਂਡ 'ਚ ਐਕਸਪੈਕਟਡ ਆ ਲੈਵਲ ਅਪਡੇਟ ਹੁੰਦਾ। ਸੋ ਸਾਰਿਆਂ ਨੂੰ ਸਾਨੂੰ ਉਮੀਦ ਆ ਕਿ ਦੇਖੋ ਵੀ ਸ਼ਾਇਦ ਸਾਰਾ ਕਿ ਲੈਵਲ ਇੰਡੀਆ ਦਾ ਜਾਂ ਹੋਰ ਜਿਹੜੀਆਂ ਕੰਟਰੀ ਦਾ ਸਾਊਥ ਏਸ਼ੀਅਨ ਸ਼ਾਇਦ ਉਹਨਾਂ ਨੂੰ ਅਪਡੇਟ ਕੀਤਾ ਜਾਵੇ।
ਅਤੇ ਜਾਂਦੀ ਵਾਰ ਦਾ ਇੱਕੋ ਇੱਕ ਸਵਾਲ ਕਿ ਜਿਹੜੇ ਜੈਨੂਅਨ ਸਟੂਡੈਂਟ ਨੇ, ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਅਸਲ ਮਾਨੇ ਅੱਜ ਵਿਦਿਆਰਥੀ ਨੇ ਜਿਹੜੇ ਪੜ੍ਹਨ ਆਉਂਦੇ ਆ, ਉਹਨਾਂ ਨੂੰ ਤਾਂ ਦੇਖੋ ਭਾਰਤ ਤੋਂ ਦੋਨੇ ਸੂਰਤਾਂ 'ਚ ਕੋਈ ਬਹੁਤਾ ਫਰਕ ਨਹੀਂ ਪੈਣਾ, ਕੀ ਕਹਿਣਾ ਚਾਹੋਗੇ?
ਹਾਂਜੀ ਬਿਲਕੁਲ, ਇਹ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਅਸੈਸਮੈਂਟ ਲੈਵਲ ਭਾਵੇਂ ਘੱਟ ਹੋਵੇ ਵੱਧ ਹੋਵੇ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾ। ਸੋ ਇੱਕ ਵੱਡਾ ਮਤਲਬ ਲੋਕਾਂ ਨੂੰ ਡਰ ਹੁੰਦਾ ਗਾ ਕਿ ਲੈਵਲ ਚੇਂਜ ਹੋ ਗਿਆ,
ਉਹਦੇ ਨਾਲ ਕੀ ਕਿ
ਹਾਂਜੀ ਰਿਸਕ ਫੈਕਟਰ ਵੱਧ ਜਾਂਦਾ ਉਹਦੇ ਨਾਲ, ਬਟ ਜਿਹੜੀ ਜੈਨੂਇਨਨੈਸ ਆ ਸਟੂਡੈਂਟਸ ਦੀ ਉਹ ਤਾਂ ਫਿਰ ਵੀ ਟੈਸਟ ਹੁੰਦੀ ਹੁੰਦੀ ਆ। ਉਹਦੇ 'ਚ ਸਿਰਫ ਥੋੜ੍ਹਾ ਫਾਈਨੈਂਸ਼ੀਅਲ ਇੰਗਲਿਸ਼ ਦੀਆਂ ਰਿਕੁਆਇਰਮੈਂਟਸ ਦਾ ਫਰਕ ਹੁੰਦਾ, ਬਟ ਅਗੇਨ ਜੋ ਯੂਨੀਵਰਸਿਟੀਜ਼ ਆ ਐਜੂਕੇਸ਼ਨ ਪ੍ਰੋਵਾਈਡਰਸ ਆ ਉਹ ਅਸੈਸਮੈਂਟਸ ਤਾਂ ਫਿਰ ਕਰਦੇ ਹੀ ਕਰਦੇ ਆ ਸਟੂਡੈਂਟਸ ਦੀ। ਸੋ ਅਨਲੈਸ ਜੇ ਸਟੂਡੈਂਟਸ ਮਤਲਬ ਉਹਨਾਂ ਦੀ ਪ੍ਰੋਫਾਈਲ ਨਹੀਂ ਵਧੀਆ ਤਾਂ ਉਹਨਾਂ ਨੂੰ ਫਰਕ ਪੈਂਦਾ ਗਾ, ਜੇ ਜੈਨੂਇਨ ਸਟੂਡੈਂਟ ਆ ਉਹਨਾਂ ਦੇ ਚੰਗੇ ਮਾਰਕਸ ਆ ਚੰਗੀ ਇੰਗਲਿਸ਼ ਆ ਤਾਂ ਉਹਨਾਂ ਨੂੰ ਘਬਰਾਉਣ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਗੀ। ਸੋ ਚਾਹੇ ਅਸੈਸਮੈਂਟ ਲੈਵਲ 3 ਰਹੇ ਚਾਹੇ 2 ਹੋ ਜਾਏ, ਪਰ ਵੀਜ਼ੇ ਫਿਰ ਵੀ ਇੰਡੀਆ ਤੋਂ ਲੱਗ ਰਿਹਾ ਅਤੇ ਆਈ ਥਿੰਕ ਲੱਗਦੇ ਹੀ ਰਹਿਣੇ ਚਾਹੀਦੇ ਆ।
ਜੀ ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਜੀ।
Want to hear more stories like this? Listen on Apple Podcasts, Google Podcasts, Spotify, or wherever you get your podcasts from.